حكم
ਚਰਨ ਪਿਆਸ ਜਿਉਂ ਤਰੁਣ
ਭਗਤ ਪਰਾਨ ਜਿਉਂ ਲੋਭੀਐ ਧਨ ਦਾਨ ਜਿਉਂ ਦੂਧ ਜਲ ਹੈ ਸੰਜੋਗ ਜਿਉਂ ਮਾਂ ਖੁਦ ਅਰਥ ਓਗ ਜਿਉਂ ਮਾਤ ਪੁੱਤ ਹੇਤ ਹਰ ਸਿਮਰ ਨਾਨਕ ਨੇਤ ਜਿਉਂ ਦੀਪ ਪਤਨ ਪਤੰਗ ਜਿਉਂ ਚੋਰ ਹਿਰਤ ਨਿਸੰਗ ਮਹਿੰਗ ਲਹਿ ਕਾਮੈ ਬੰਦ ਜਿਉਂ ਗ੍ਰਸਤ ਬਿਖ ਅਈ ਧੰਦ ਜਿਉਂ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤ੍ਰਿਕ ਚਾਹਤ ਨੇਹੋ ਜਨ ਜੀਵਨ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਨ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਥਾਹੇ ਮਿਲ ਸਾਧ ਸੰਗ ਚਸ ਗਾਹ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸ਼ਰਨ ਦੁਆਰ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸ਼ਰਨ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਹੁਣੇ ਆਪ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਰ ਘਰ ਦੇ ਕੀਰਤਨੀ ਗੁਰਸਿੱਖ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਧੰਨ ਗੁਰੂ ਪੰਚਮ ਪਿਤਾ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਬਿਲਾਵਲ ਦੇ ਅੰਦਰ ਅੰਕ 837 ਤੇ ਇਹ ਪਵਿੱਤਰ ਸ਼ਬਦ ਆਰੰਭ ਹੁੰਦਾ ਹੈ। 838 ਅੰਕ ਤੇ ਇਹਦੀ ਸੰਪੂਰਨਤਾ ਹੈ। ਰਹਾਉ ਦੀ ਤੁਕ ਤੋਂ ਬਿਨਾ 10 ਇਹਦੇ ਪਦੇ ਨੇ ਤੇ ਤਕਰੀਬਨ ਇਹ ਇੱਕ ਅੰਕ ਪੂਰੇ ਦਾ ਸ਼ਬਦ ਹੈ। ਆਓ ਭਾਵਾਂ ਕੇ ਸ਼ਬਦ ਲੰਬੀਰਾ ਹੈ, ਇੱਕ ਅੰਕ ਰੂਪ ਹੀ ਹੈ ਪੂਰਾ, ਪਰ ਜੋ ਸਤਿਗੁਰੂ ਦਾ ਹੁਕਮ ਹੈ ਹੁਕਮ ਹੀ ਹੈ, ਭਾਵੇਂ 4 ਪਦਿਆਂ ਵਿੱਚ ਕਹਿ ਦੇਣ, ਭਾਵੇਂ 2 ਤੁਕਾਂ ਵਿੱਚ ਕਹਿ ਦੇਣ, ਭਾਵੇਂ ਕਈ ਅੰਕ ਦੇਣ, ਹੁਕਮ ਜਾਣ ਕੇ ਆਪਾਂ ਸਮੇਂ ਵਿੱਚ ਰਹਿ ਕੇ ਇਸ ਦੀ ਅਖਰੀ ਅਰਥ ਜ਼ਰੂਰ ਆਪਾਂ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਸਾਰੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ ਕਿ ਦਾਤਾਰ ਆਪ ਕਿਰਪਾ ਕਰਕੇ ਵਿੱਚ ਵਰਤੋ ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਮੇਰ ਕਰਕੇ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ, ਆਪ ਬਖਸ਼ੋ ਆਸੀਸ, ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਹੇ ਪ੍ਰਭੂ ਕਿ ਤੁਸੀਂ ਆਪ ਕਿਰਪਾਲਤਾ ਕਰੋ, ਜਨਮ ਤੇ ਮਰਨ ਦਾ ਜੋ ਦੁੱਖ ਹੈ ਇਸ ਨੂੰ ਆਪਣੀ ਮਿਹਰ ਕਿਰਪਾ ਦਇਆ ਕਰਕੇ ਨਿਵਾਰ ਦਿਓ, ਇਹ ਜਨਮ ਤੇ ਮਰਨ ਦਾ ਦੁੱਖ ਦੂਰ ਕਰ ਦਿਓ। ਤੁਹਾਡੇ ਚਰਨਾਂ ਤੇ ਆ ਡਿੱਗੇ ਤੇਰੇ ਪਿਆਰੇ ਬੰਦਗੀ ਕਰਨ ਵਾਲੇ ਸੰਤ ਜਨਾਂ ਦੇ ਚਰਨ ਪਕੜੇ ਨੇ, ਇੱਕ ਮਿਹਰ ਕਰੋ ਕਿ ਤੇਰਾ ਨਾਮ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਏ, ਤੇ ਮਿਹਰ ਕਰੋ ਮੈਨੂੰ ਡਿੱਗੇ ਹੋਏ ਨੂੰ ਆਪਣੇ ਲੜ ਨਾ ਲਾ ਦਿਓ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਬੇਤਾਰ ਕਿਰਪਾਲੂ ਜੀ ਨੇ ਮਨੁੱਖ ਨੂੰ ਇਹ ਸਮਝਾਉਣ ਦਾ ਪੂਰਾ ਯਤਨ ਕੀਤਾ ਹੈ ਕਿ ਕਿਸੇ ਤਰੀਕੇ ਨਾਲ ਇਹ ਵਿਕਾਰਾਂ ਤੋਂ ਮੁਕਤ ਹੋ ਕੇ ਉਸ ਪਰਿਪੂਰਨ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਸਕੇ। ਦੇਖੋ, ਜਿਸ ਸਰੀਰ ਨੂੰ ਅਸੀਂ ਲੈ ਕੇ ਬੈਠੇ ਹਾਂ ਇਹ ਸਰੀਰ ਆਪਾਂ ਸਮਝਾਂਗੇ ਕਿ ਇਸ ਜਨਮ ਦੀ ਖੇਡ ਹੈ। ਹਕੀਕਤ ਹੈ ਕਿ ਮਨੁੱਖ ਦਾ ਅੰਦਰ ਅੰਦਰ ਦੀ ਜੀਵ ਆਤਮਾ ਪਤਾ ਨੀ ਕਿੰਨਾ ਕੁ ਸਬਰ ਕਰਦਿਆਂ ਹੋਇਆ ਇਹ ਸਰੀਰ ਮਿਲਿਆ। ਇਸ ਸਰੀਰ ਤੋਂ ਪਹਿਲਾਂ ਕਿੰਨੇ ਕੁ ਸਰੀਰ ਹੋਰ ਧਾਰਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਦੇ ਮਤ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਜੇ ਭਜਨ ਬੰਦਗੀ ਸਿਮਰਨ ਨਾ ਕੀਤਾ, ਮਾਲਕ ਦੀ ਨੇਕ ਨੀਅਤ ਨਾਲ ਓਟ ਨਾ ਲਈ, ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਿਵੇਂ ਹੋ ਸਕਦਾ ਪਰਤ ਕੇ ਅਗਾਂਹ ਫਿਰ ਤਾਣਾ ਤਣਿਆ ਜਾਏ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਕਹਿਣ ਲੱਗੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਬੀਰ ਸਾਹਿਬ ਕਹਿੰਦੇ ਨੇ ਇਹੋ ਜਿਹਾ ਘਰ, ਜਿਸ ਘਰ ਵਿੱਚ ਜਿਸ ਸਰੀਰ ਵਿੱਚ ਹੁਣ ਬੈਠੇ, ਪਤਾ ਨੀ ਕਿੰਨੇ ਕੁ ਇਹੋ ਜਿਹਾ ਘਰ ਇਹ ਸਰੀਰ ਵਸਾ ਕੇ ਆਏ ਆ, ਤੇ ਮਾਲਕ ਇੱਕ ਕਿਰਪਾ ਕਰ ਕਿ ਤੁਸੀਂ ਇਸ ਘਰ ਵਿੱਚੋਂ ਇਸ ਸਰੀਰ ਵਿੱਚੋਂ ਹੁਣ ਮਿਹਰ ਕਰਕੇ ਜਨਮ ਤੇ ਮਰਨ ਦੇ ਦੁੱਖ ਤੋਂ ਬਚਾ ਲਓ। ਬਾਬਾ ਨਾਮਦੇਵ ਜੀ ਨੇ ਆਪਣੀ ਰਚਨਾ ਦੇ ਵਿੱਚ ਉਹਨਾਂ ਦੇ ਅੰਮ੍ਰਿਤ ਬਚਨ ਨੇ ਰਾਜ ਧਨਾਸਰੀ ਵਿੱਚ ਇੱਕ ਕਿਰਪਾਲਤਾ ਭਰਿਆ ਉਹਨਾਂ ਬਚਨ ਕੀਤਾ ਕਿ ਮਨੁੱਖ ਦੀ ਜ਼ਿੰਦਗੀ ਕੀ। ਸਹਿਬ ਬਾਬਾ ਨਾਮਦੇਵ ਕਿਸੇ ਨੇ ਕਦੇ ਪਿੰਡਾਂ ਵਾਲੇ ਖੂਹ ਵੱਲ ਤੱਕਿਓ, ਪੁਰਾਤਨ ਸਮੇਂ ਪੰਜਾਬ ਦੀ ਧਰਤੀ ਤੇ ਬਜ਼ੁਰਗ ਜਾਣਦੇ ਨੇ ਕਿ ਬਲਦ ਖੂਹ ਅੱਗੇ ਜੋੜੇ ਤੇ ਕਿੰਨਾ ਦੀ ਮਾਲ ਨਾਲ ਉਹ ਥੱਲੇ ਪਾਣੀ ਨਾਲ ਭਰ ਕੇ ਆਉਣੀਆਂ, ਉੱਪਰ ਆ ਕੇ ਸੱਖਣੀਆਂ ਹੋਣੀਆਂ, ਤੇ ਸੱਖਣੀਆਂ ਹੋਣ ਤੋਂ ਬਾਅਦ ਫਿਰ ਚਿੰਦਾ ਪਾਣੀ ਵਾਸਤੇ ਭਰਨ ਵਾਸਤੇ ਥੱਲੇ ਚਲੀਆਂ ਜਾਣ। ਸਾਰਾ ਦਿਨ ਉਹਨਾਂ ਖੂਹ ਦੀਆਂ ਚਿੰਦਾ ਦਾ ਚੱਕਰ ਲੱਗਦਾ ਰਹਿਣਾ, ਕਦੀ ਉਹਨਾਂ ਖੂਹ ਦੀਆਂ ਚਿੰਦਾ ਨੇ ਪਾਣੀ ਲੈ ਕੇ ਉੱਤੇ ਆ ਜਾਣਾ, ਪਾਣੀ ਨੂੰ ਬਾਹਰ ਸੱਟਣਾ ਤੇ ਪਰਤ ਕੇ ਫਿਰ ਉਹਨਾਂ ਨੇ ਖੂਹ ਵਿੱਚ ਚਲੀਆਂ ਜਾਣਾ, ਭਰ ਕੇ ਪਾਣੀ ਹੋਰ ਲਿਆਉਣਾ, ਸਾਰਾ ਦਿਨ ਹੀ ਭਰੀਆਂ ਰਹਿਣਾ ਤੇ ਖਾਲੀ ਹੁੰਦੀਆਂ ਰਹਿਣਾ, ਇਹ ਖੂਹ ਦੀਆਂ ਚਿੰਦਾ ਦਾ ਸੁਭਾਅ ਸੀ। ਬਾਬਾ ਨਾਮਦੇਵ ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਕਿ ਅਸੀਂ ਤਾਂ ਖੂਹ ਦੀਆਂ ਚਿੰਦਾ ਦੀ ਤਰ੍ਹਾਂ ਵਾਂ, ਕਿ ਇਹ ਸਾਡਾ ਚੱਕਰ ਖੂਹ ਦੀ ਮਾਲ ਦੀ ਤਰ੍ਹਾਂ ਬਣਿਆ ਹੋਇਆ ਹੈ, ਜਨਮ ਹੁੰਦਾ ਹੈ, ਕਰਮਾਂ ਦਾ ਪਾਣੀ ਅਸੀਂ ਬੰਨ ਕੇ ਖੂਹ ਦੀਆਂ ਚਿੰਦਾ ਦੀ ਤਰ੍ਹਾਂ ਲੈ ਆਉਂਦੇ ਹਾਂ। ਜਨਮ ਹੋਇਆ, ਕਰਮਾਂ ਦਾ ਪਾਣੀ ਲੈ ਕੇ ਆਏ, جدو انہوں پوگیا خالی ہوئے پرت کے پھر خود ہی چنڈ کی طرح خود ہی چلے گئے پھر وہ کرما کا پانی لے کے باہر آ گئے خود ہی چنڈ بھرتی ہے تو پھر خالی ہوتی ہے اسی طرح میرے مالک جی یہ منک مانو ایک خوہ دیا چنڈا کی طرح چکر لاندا لاندا رب جی تھی میر کی منکھا سے ہی مل گئی یہ ہوں میر کرو اس کا جنم مرن نوار دیو حضور نے امرت بچن کہنے کہنے پندی ابکلی سنسارا پرم پرم آئے تم چے دوارا کہنے لگے خوہ دیا چنڈا کی طرح اسی پچکتے ہوئے آپ جی دے پوتر گھر سے اج آ گئے ہوں دیکھو جنہ نے پرمیشور کی بندگی کی تھی انہوں نے جنم مرن کا دکھ یا جنم مرن کا چکر بھجن بندگی سمرن کر کے کٹ لیا صاحب دھن گرو گرنتھ صاحب جی کے امرت بچنا ایک شلوک ایک شبد صاحب بابا فرید صاحب کا پڑھیا جاتا ہے انہوں نے بھی پرماتما کے چرنوں کی بےنتی کی تیری آس ہے تو کرپا کر کے سانو بچا لیں پھر نال ایک بچن کیا کہ جی یہ سماں نکل گیا منخا دئی کا تو پرت کے بیتے ہوئے نے خط بچ نہیں آنا تو تنی زندگی کے سفر تو کن جائے گا انہوں کا راگ سوہی بچ یہ پوتر شبد ہے بابا فرید جی کا تو ایک مالک کے چرنوں ارداس کرتے فرما نے اپدیش اس منخ نو دے شبد نے ورتے نے بیڑا بند نہ سکیو بندن کی بیلا بیڑا دا ارتھ کہ زندگی نو ترن واسطے جڑا تو بیڑا جڑا کی لال سیلا کرنا سی وہ تو کیتا ہی نہیں تے اے دے وچ کوئی دو راوا نہیں منک جنم تو لے کے جدو سرت سنبھالدا ہے تے جنی دیر تک موت نہیں دروازہ خڑکاندی اونی دیر تک یہ کیول سنسار دے سرنجام تک رہی جاندا ہے دنیا وچ رہن دے قدم تے کردا ہے پر حیرانگی دی گل اے وے کدی انہیں یہ نہیں سوچیا کہ اس شریر دے بنسن تو بعد کوئی ہور وی تھاں ہے جتھے میں جانا ہے اس گھر واسطے نے کدی قدم کیتے میرے صاحب کربالو جی نے ایک بچن کیتا ہے آپ روز ان شبد نو پڑھنے جدو سی پڑھنے ہیں نا کہ اگر کاج تیرا کتا ہے ناکام نڑ صاحب سنگت پج کیول نام ہوں اگلی تو کہ سرنجام لاگ پبج ترنک ہے سرنجام درد کی ہوں جی یہ اخری ارتھ ودوانا نے گرمکھا نے کیتے نے کہ ادم کرنا چیلا وسیلا کرنا کہ جتے تو جنم تو لے کے موت تک اپنے کھان کا اپنے رہن کا اپنے پان کا اپنے گھر سے ادمتا کرنا چاہے کدی یہ بھی زندگی وچ دو گھڑیاں سوچ لیا کر اس پبجل تو ترن کا بھی ادم کر لیا سرنجام لاگ اس ادم وچ لگ جا کہڑے ادم وچ پبجل ترن کے اس پبجل نو تر سکے تے جے سجنا نہ تریا تے سچ جانی جنم برفا جات رنگ مایا ہے یہ دنیا کے موہ وچ سنسار کی مایا کے پیار وچ یہ تیری زندگی کا سما جڑا وہ ویرت چلا جائے میں بےنتی کر رہا تھا بابا فرید صاحب کے شبد وچوں انہوں نے بچن کیتے نے کہ جب تپ بھجن بندگی لی شریر ملے تو انہیں کرپا کر کے کہنے لگے بیڑا بند نہ سکیو بندن کی بیلا پر سرور جب اچلا تب ترن دکھے لا ہاتھ نہ لائے تو سنبھڑے جل جاسی تو لا دیکھو یہ پیارے شبد کیسے چنے بابا فرید صاحب کہنے تو جب تپ کا بیڑا نہیں بنے جب بیڑا لنگ گیا تو پچھتاوے گا جیڑی مسمایا تین اک کی سوہنی لگتی ہے سنسار چنگا لگتا ہے پروار چنگا لگتا ہے دنیا کے وکار بچے لگتے ہیں کہنے کہ کسمبرے فل کی طرح نے ڈولا کر دو میرے پیاریا کتے یہ ہاتھ نہ لا لیں اس کسمبڑے کے فل نے تین ساڑ دینا ہے کہ لگے دیکھ یہ ہاتھ نہ لائیں شبد برتے نے انہوں نے بڑا پیارا یہ بچن کیا ہاتھ نہ لائے کسمبڑے جل جاسی ڈولا ہوں اگلی تو کہ ایک آپینے پتلی در کے ایک تا تو کمائی تو ہینا ہون کر کے آتمک جیون پکھوں بالکل کمزور ہے پتلی کا ارتھ کمزوری آنی جگریت شریر باہوں طاقت نہیں ایک اپنا پتلی شہ تیرے بولا پر تینوں اتنا پتا نہیں کہ اس ختم دے اس شہ دے اس مالک دے جڑے بول اتنے سخت نے پتا نہیں تو بولوں سر جا سکے کہ نہ ایک اپنا پتلی شہ تیرے بولا دھا تنی نہ آئی پھر ہوئے نہ میلا دھا تنی نہ آئی ایک باری تھنا چویا جائے دھ وہ برت کے تھنا نہیں جانا کہ جہے سواد تیرے اندروں نکل گئے جتنا مرضی یتن کر لیں جہاں دھ چویا جائے تھنا نہیں جانا کہ جہے ساہ تیرے نکل گئے انہوں نے برت کے شریر نہیں آؤ پھر تتن کر خاص مالک کے چرنا بھی جڑن لی سہ دھن گرو گرنتھ صاحب ایک شبد اکثر ساڈے سجن جدو بھوگ پہ نا بھوگ تو مراد کسی کی موت ہوں انتم ارداس کرنے ہیں کیونکہ کوئی شبد اسی نہ ارتھ پاوے نہ ہی سمجھیے پر یہ ضرور ساڈے ذہن وچ بیٹھ گیا بھی اس ویلے یہ شبد ضرور پڑھنا چاہیے جی ادھارن کے طور پہ خوشی کا کوئی کارج ہو اسی اکثر کہہ دینا گرو کے کیرتنیا سکھا نو کہ شبد پڑھتے لکھ خوشیاں پاتشاہیاں کہ ستگر نظر کرے بڑی چنگی گل شبد پڑھنا چاہیے سانو صرف لکھ خوشیاں تے پاتشاہیاں دسدیاں نے پر اگلا شبد نہیں دستا جے ایک شرط ہے جے ستگر نظر کرے جے ستگرو کی نظر ہے تے لکھ خوشیاں پاتشاہیاں نے جے چار تکے بن گئے تو کہہ دیتا بھی لاکھ خوشیاں پاتشاہیاں سچ جانو کیول تکیاں دی پراپتی ستگرو دی نظر نہیں پھر یہ شبد کی رہاؤ دی تک نو کدی پڑھو اسے صاحب کہنے میرے من ایک شو چت لائے جے لاکھ خوشیاں پاتشاہیاں لینیاں نہیں ایک دے نال اپنے چت نو لا میرے من ایک شو چت لائے ایک دن سب تند ہے سب متیا منہ مارے جی ایک نہ جڑ جائے تو لکھ خوشیاں پاتشاہیاں نے تو جی پوچھیے مہاراج پاتشاہی کتوں ملتی ہے اسی تو وہ ارتھ کرنے بعد مخی جی کوئی پدوی مل جائے لکھ خوشیاں پاتشاہیاں پر یہ اختریب ارتھ نے جس نو بخشے سبک سلاح نانک پاتشاہی پاتشاہ صاحب کرپالو جی نے میں اپنے وشے ول آنا چاہتا انہیں اسی طرح سے ایک شبد پڑھنے کہ کہت کبیر سنو رو سنتو کھیتی کرو نبیرا اب کی بار بخش بندے کو بور نہ پوجل پیرا ہوں یہ ارتھ کی ہے یہ ارتھ جدو اسی کران گے اج دے شبد نال ٹکے گا کہ جنم مرن رب جنم مرن نیوار اس کبیر صاحب کا شبد ہے دھن گرو گرنتھ صاحب کے مارو راگ بھی جتنے اسی نو پڑھنے ہیں یہ شبد آرمب ہوں دیہی گاوا جیو دھرم تو بس ہے پنچ کرسانا لینو نکتو سرب نو رس پت اندری کہانا مانا ہوں یہ ارتھاں ون چل چلیے میں اس کر کے بےنتی کی اتنی کدی دیکھیے تو صحیح جی بےنتیاں کریے آپ کہ مالک سان جنم مرن تو رکھ لیں یہ شبد نے صاحب کہنے دے ہی گاوا ایک شبد ہوں گام گام دار ہوں پنڈ نگر شریر جا ایک پنڈ کی طرح ایک شہر کی طرح ایک نگر کی طرح جیو دھرم ہے تو جند جہی ہے یہ چودھری بن کے رہی جند اتوں کی جیو جہا ہے یہ شریر کا سردار دے ہی گاوا جیو دھرم ہے تو بس ہے پنچ کرسانا ہوں اس چودھری دے اگے پانچ کرسان رہ گئے ہوں پانچ کرسان کہڑے رہے جی اس صاحب نے پھر شبد ورتے کہ پانچ کرسان ارت کرانے کام کروہ لومو انکارے نے پانچ کرسان نے مینو انیتر نکتو نک کہن لگے بس ہے پانچ کرسانا مینو نکتو سربنو سربنو دا ارت کن نک صاحب کہن لگے اکھاں مینو نکتو سرب نو رس پت رس پت کا ارتھ رسنا اندری کرا نمانا وش بھوگن والی اندری یہ پنج مانو کرسان نے مینو نکتو سرب نو رس پت اندری کرا نمانا پر بد قسمتی ہوئے کہ یہ پنجے کے پنجے جڑے کرسان نے نا جا ਕਹਿੰਦੇ ਵੀ ਗੱਲ ਮੰਨਦੀ ਕੋਈ ਨੀ, ਆਪਣੀ ਮਨ ਮਰਜ਼ੀ ਕਰੀ ਜਾਂਦੇ। ਨੇਤਰਾਂ ਨੇ ਕਦੇ ਮੰਨੀ ਹੈ ਗੱਲ? ਜਿੰਦ ਗੁਰੂ ਜੀ ਤਾਂ ਕਹਿੰਦੇ ਨੇ ਕਿ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ, ਹਰ ਦਿਨ ਅਵਰ ਨਾ ਦੇਖੋ ਕੋਈ, ਹਰ ਦਿਨ ਅਵਰ ਨਾ ਦੇਖੋ ਕੋਈ। ਪਰ ਬਦ ਕਿਸਮਤ ਇਹਨਾਂ ਨੂੰ ਗੁਰੂ ਵਿੱਚੋਂ ਵੀ ਗੁਰੂ ਨਹੀਂ ਨਜ਼ਰ ਆਉਂਦਾ, ਇਹਨਾਂ ਨੇ ਆਮ ਬੰਦੇ ਵਿੱਚੋਂ ਰੱਬ ਕਿੱਥੇ ਦੇਖ ਲੈਣਾ। ਗੁਰੂ ਸਾਹਿਬ ਨੇ ਕਿਹਾ ਭਾਈ ਕੰਨ ਮਿਲੇ ਨੇ, ਇਹ ਸਰਵਣੋ ਮੇਰੇ ਸਾਚੇ ਸੋਨਾ ਨੋ ਪਠਾਏ, ਸਾਚੇ ਸੋਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਸ ਸੁਣੀ ਮਨ ਤਨ ਹਰਿਆ ਹੋਵਾ ਰਤਨਾ ਰਸ ਮਾਣੀ, ਸੱਚ ਅਲੱਖ ਵਡਾਣੀ ਤਾਂ ਕਿ ਗੱਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨਾ ਨੋ ਪਠਾਏ, ਕੰਨ ਦਿੱਤੇ ਤਨ ਸੱਚ ਨੂੰ ਸੁਣ ਲਈ। ਪਰ ਹੈਰਾਨਗੀ ਦੀ ਗੱਲ, ਇਹਨਾਂ ਜਿਹੜੇ ਸਰਵਣੋ ਨੇ ਕੰਨਾਂ ਨੇ ਵੀ ਪਰਵਾਹ ਨਹੀਂ ਕੀਤੀ, ਰਤਨਾ ਦਿੱਤੀ ਸੀ ਤੇ ਨਾਲ ਸ਼ਬਦ ਕਿਹਾ ਕਿ ਪਿਆਰਿਆ ਕਿ ਦੇਖੀ ਇਹ ਰੱਬ ਨੇ ਤੈਨੂੰ ਦਿੱਤੀ ਹੈ ਜ਼ਬਾਨ, ਇੱਕ ਕੰਮ ਕਰੀ ਰਤਨਾ ਜਪੀਐ ਏਕ ਨਾਮ ਕੀਆ ਸੁਖ ਆਨੰਦ ਘਰਾ ਆਗੈ ਜੀਕੈ, ਸੰਗ ਕਾਮ ਜਪੇਗਾ ਰਤਨਾ ਨਾਲ ਤੇ ਸੁਖ ਮਿਲੇਗਾ ਤੇ ਅੱਗੇ ਜਿੰਦ ਨਾਲ ਤੇਰੇ ਨਾਮ ਜਾਏਗਾ। ਰਤਨਾ ਨੇ ਗੱਲ ਮੰਨੀ। ਸਾਹਿਬ ਕਿਰਪਾਲੂ ਜੀ ਕਹਿੰਦੇ ਦੇਖੋ ਨੈਨੂ ਨਖਤੂ ਸਰਵ ਨੂੰ ਰਤ ਪਤ ਇੰਦਰੀ ਕਿਹਾ ਨਾ ਮਾਨਾ, ਤੇ ਬਾਬੇ ਕਬੀਰ ਨੇ ਮੇਰੇ ਗੱਲ ਬੜੀ ਠੋਕ ਕੇ ਕਹੀ, ਮੈਂ ਕਿੰਨਾ ਸਵਾਦ ਆ ਗਿਆ ਰੱਬ ਦੀ ਭਗਤੀ ਕਰਨ ਦਾ। ਜੇ ਭਜਨ ਬੰਦਗੀ ਵਿੱਚ ਕੋਈ ਗੜੁੰਦ ਹੋਵੇ ਤੇ ਕਬੀਰ ਦੀ ਤਰ੍ਹਾਂ ਕਹਿਣ ਲੱਗੇ ਬਾਬਾ ਆਪਣਾ ਬਸੋ ਇਹ ਗਾਓ, ਮੈਂ ਇਸ ਪਿੰਡ ਵਿੱਚ ਗਾਓ ਦਰ ਤੇ ਸਰੀਰ ਵਿੱਚ ਮੈਂ ਨੀ ਪਰਤ ਪਰਤ ਕਿਉਂ ਰਹਿਣਾ, ਮੈਂ ਕੋਈ ਨੀ ਇਸ ਘਰ ਵਿੱਚ ਆ ਕੇ ਵਸਣਾ ਬਾਬਾ ਆਪਣਾ ਬਸੋ ਇਹ ਗਾਓ, ਕਿਉਂ ਨੀ ਆਉਣਾ ਜੀ। ਕਹਿਣ ਲੱਗੇ ਘੜੀ ਘੜੀ ਕਾ ਲੇਖਾ ਮੰਗੈ ਕਾਇ ਚੇਤੂ ਨਾਓ। ਹੁਣ ਇੱਥੇ ਥੋੜੇ ਜੇ ਮੈਂ ਰੁਕ ਕੇ ਬੇਨਤੀ ਕਰਨੀ ਚਾਹੁੰਦਾ। ਦੇਖੋ ਇਹ ਸ਼ਬਦ ਅਸੀਂ ਬੜੀ ਵਾਰੀ ਮ੍ਰਿਤਕਾਂ ਦੇ ਭੋਗ ਤੇ ਪੜ੍ਹਨੇ ਆ ਤੇ ਰਸਮ ਰਿਵਾਜ ਵਿੱਚ ਬੱਦੇ ਪੜ੍ਹਨੇ ਆ, ਪਰ ਇਹਨਾਂ ਅਰਥਾਂ ਨੂੰ ਕਦੇ ਕਰਕੇ ਦੇਖੀਏ। ਅਸਲ ਵਿੱਚ ਇਹ ਮਰੇ ਹੋਏ ਪ੍ਰਾਣੀ ਲਈ ਅਰਥ ਨਹੀਂ, ਇਹ ਤਾਂ ਇੱਕ ਜਿਉਂਦਾ ਆਪਣੀ ਬੰਦ ਖਲਾਸੀ ਕਰਨ ਵਾਸਤੇ ਭਗਤ ਰੱਬ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮੈਂ ਤੇਰੀ ਬੰਦਗੀ ਕਰਕੇ ਇਹਨਾਂ ਵਿਕਾਰਾਂ ਤੋਂ ਖਹਿਰਾ ਛੜਾ ਜਾਣਾ, ਹੁਣ ਮੈਂ ਪਰਤ ਕੇ ਸਰੀਰ ਵਿੱਚ ਨਹੀਂ ਆਉਂਦਾ। ਬਾਬਾ ਆਪਣਾ ਬਸੋ ਇਹ ਗਾਓ, ਘੜੀ ਘੜੀ ਕਾ ਲੇਖਾ ਮੰਗ ਹੈ ਕਾਇਤ ਚੇਤੂ ਨਾ। ਹੁਣ ਇੱਥੇ ਚੇਤੂ ਦਾ ਅਰਥ ਜਿਹੜਾ ਚੇਤਨਾ ਨਹੀਂ, ਕਾਇਤ ਦਾ ਆਖਰੀ ਅਰਥ ਹੁੰਦਾ ਜਿਹਨੂੰ ਕਿਹਾ ਜਾਂਦਾ ਹੈ, ਜਿਹਨੂੰ ਕਹਿੰਦੇ ਨੇ। ਚੇਤੂ ਦਾ ਆਖਰੀ ਅਰਥ ਚਿੱਤਰਗੁਪਤ, ਚਿੱਤਰਗੁਪਤ ਦਾ ਅਰਥ ਵੈਸੇ ਤੇ ਸਿਆਣਿਆਂ ਨੇ ਬੜੇ ਬੜੇ ਕੀਤੇ ਨੇ। ਪਿਛਲੇ ਦਿਨ ਗੁਰਮਤਿ ਗਿਆਨੀ ਜੀ ਦੱਸ ਰਹੇ ਸਨ ਕਿ ਚਿੱਤਰਗੁਪਤ ਦੇ ਅਰਥ ਇਹ ਨੇ ਕਿ ਜਿਹੜਾ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ ਪਿਆ। ਭਾਵੇਂ ਅਸੀਂ ਕਹਿੰਦੇ ਹਾਂ ਕਿ ਚਿੱਤਰਗੁਪਤ ਦੋ ਮੋਢਿਆਂ ਤੇ ਬੈਠੇ ਨੇ, ਤੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ, ਅਸਲ ਵਿੱਚ ਸਾਰੀ ਖੇਡ ਪਰਮਾਤਮਾ ਦੀ ਆਪਣੀ ਹੈ। ਕਈ ਗੱਲਾਂ ਐਸੀਆਂ ਨੇ ਜਿਹੜੀ ਸਾਡੀ ਬਾਹਰ ਦੀ ਗੱਲ ਹੈ, ਹੋ ਸਕਦਾ ਅਸੀਂ ਅੰਦਰ ਦਾ ਭੇਦ ਕਿਸੇ ਨਾ ਦੇਈਏ। ਚਿੱਤਰਗੁਪਤ ਦਾ ਅਸਲੀ ਅਰਥ ਇਹ ਵੇ ਕਿ ਅੰਦਰ ਦੀਆਂ ਤਸਵੀਰਾਂ ਗੁਪਤ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ, ਤੇ ਰੱਬ ਵਰਗਾ ਉਹ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ, ਕਿਉਂਕਿ ਉਹਦਾ ਸੁਭਾਅ ਹੈ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣ ਤੋਂ ਸਾਡੇ ਅੰਦਰ ਦੇ ਗੁਪਤ ਚਿੱਤਰ ਵੀ ਜਾਣਦਾ ਹੈ। ਉੱਥੇ ਮੈਂ ਸ਼ਬਦ ਵਰਤੇ ਕਿ ਕਾਇਤ ਚੇਤੂ ਨਾਓ, ਮੈਂ ਇਸ ਕਰਕੇ ਸਰੀਰ ਵਿੱਚ ਨਹੀਂ ਆਉਣਾ ਕਿ ਜਿਹਨੂੰ ਚਿੱਤਰਗੁਪਤ ਕਹਿੰਦੇ ਨੇ ਉਹ ਘੜੀ ਪਿੱਛੋਂ ਤੰਗ ਕਰਦਾ ਵੀ ਤੇਰਾ ਲੇਖਾ ਹੋਣਾ। ਕਹਿਣ ਲੱਗੇ ਮੈਂ ਇਹ ਲੇਖੋ ਵਾਲੇ ਪਾਸੇ ਪੈਣਾ ਹੀ ਨਹੀਂ। ਦੇਖੋ ਸ਼ਬਦ ਵਰਤੇ ਨੇ ਕਿ ਬਾਬਾ ਆਪਣਾ ਬਸੋ ਇਹ ਗਾਓ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੋ ਨਾਓ। ਹੁਣ ਅਗਲਾ ਸੋਕੇ ਕਹਿੰਦੇ ਨੇ ਜਿਹਨਾਂ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤਬਾਹ ਕਰ ਦਿੱਤਾ। ਸਰ ਬਾਬਾ ਕਬੀਰ ਜੀ ਕਹਿੰਦੇ ਨੇ ਧਰਮ ਰਾਏ ਜਦ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਬਾਕੀ ਨਿਕਸੀ ਭਾਰੀ ਦਰ ਤੇ ਮੇਰੇ ਸਿਰ ਤੇ ਕਰਜ਼ਾ ਦੇਣਾ ਰਹਿ ਗਿਆ। ਜਦੋਂ ਧਰਮ ਰਾਜ ਨੇ ਲੇਖਾ ਮੰਗਣਾ ਤੇ ਕੀ ਕਰਜ਼ਾ ਲਾ ਲੈਗਾ? ਅੱਗੇ ਸਾਹਿਬ ਕਹਿੰਦੇ ਨੇ ਪੰਚ ਕਿਰਸਾਨਵਾ ਭਾਗ ਗਏ। ਹੁਣ ਦੇਖੋ ਪੰਚ ਕਿਰਸਾਨਵਾ ਕਿਹੜੇ ਸਨ, ਫਿਰ ਸਾਨੂੰ ਇਹ ਸ਼ਬਦ ਦੇ ਅਰਥ ਦੇਖਣ ਲਈ ਉਤਲੀਆਂ ਤੁਕਾਂ ਤੇ ਜਾਣਾ ਪਏਗਾ, ਜਿਹਨੂੰ ਅਸੀਂ ਪੜ੍ਹ ਕੇ ਆਏ ਹਾਂ ਕਿ ਬਸੈ ਪੰਚ ਕਿਰਸਾਨਾ ਨੈਨੂ ਨਖਤੂ ਸਰਵ ਨੂੰ ਰਸ ਪਤ ਇੰਦਰੀ ਕਹਿਣਾ ਨਾ ਮਾਨਾ, ਪੰਚ ਕਿਰਸਾਨਵਾ ਭਾਗ ਗਏ ਲੈ ਬੰਦਿਓ ਜੀਓ ਸਰਦਾਰੀ। ਜਿੰਦ ਤੋਂ ਲੇਖਾ ਮੰਗਿਆ ਜਾਂਦਾ ਹੈ, ਤੇ ਪੰਜ ਕਿਰਸਾਨ ਦਾ ਅਰਥ ਹੈ ਮੈਂ ਅਰਥ ਕੀਤੀ ਸੀ ਅੱਖਾਂ ਨੇ ਪਰਾਇਆ ਰੂਪ ਤੱਕਿਆ ਮਨ ਨੂੰ ਮਲੀਨ ਕੀਤਾ ਪਰ ਕਦੀ ਇਹ ਨਹੀਂ ਕਿਹਾ ਜਾਂਦਾ ਅੱਖਾਂ ਦਾ ਲੇਖਾ ਪੁੱਛੋ ਅਸਲ ਵਿੱਚ ਲੇਖਾ ਜਿਸ ਤੇ ਪੁੱਛਿਆ ਜਾਂਦਾ ਇਹ ਅੱਖਾਂ ਤਾਂ ਮੀਠੀਆਂ ਗਈਆਂ ਜਿਨ੍ਹਾਂ ਤੇ ਸਾਰੀ ਜ਼ਿੰਦਗੀ ਪਰ ਤਨ ਵਿਸ਼ਵ ਵਿਕਾਰ ਤੱਕੇ ਮੈਂ ਕਹਿੰਦਾ ਕਈ ਵਾਰੀ ਮੌਤ ਤੋਂ ਪਹਿਲਾਂ ਅੱਖਾਂ ਦੀ ਜੋਤ ਬੰਦ ਹੋ ਜਾਂਦੀ ਅੱਖਾਂ ਦਾ ਲੇਖਾ ਕਿਵੇਂ ਪੁੱਛਣਾ ਤਨ ਜਿਹੜੇ ਨੇ ਉਹ ਪਹਿਲਾਂ ਚਲੇ ਗਏ ਨਾਸਕ ਇੱਥੇ ਰਹਿ ਗਈ ਜੀਭ ਇੱਥੇ ਰਹਿ ਗਈ ਇੰਦਰੀ ਇੱਥੇ ਛੱਡ ਗਈ ਪੁੱਜ ਗਈ ਅੱਗ ਨਾਲ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਤੇਰੇ ਅੰਦਰ ਨੂੰ ਖੁਆਰ ਕੀਤਾ ਇਹਨਾਂ ਨੇ ਤੇ ਸਰੀਰ ਨਾਲ ਇੱਥੇ ਸੜ ਜਾਣਾ ਲੇਖਾ ਤੇ ਤੇਰੀ ਜਿੰਦ ਨੂੰ ਪੁੱਛਿਆ ਜਾਣਾ ਪੰਜ ਕਿਰਸਾਨਵਾਂ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਅਖੀਰ ਤੇ ਜੋ ਗੁਰੂ ਅਰਜਨ ਸਾਹਿਬ ਨੇ ਅੱਜ ਕਿਹਾ ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਸੰਤੋ ਇਹ ਰੱਬ ਦੇ ਪਿਆਰੇ ਸੰਤ ਜਨੋ ਮੇਰੀ ਗੱਲ ਧਿਆਨ ਨਾਲ ਸੁਣ ਲਓ ਕੀ ਖੇਤ ਹੀ ਕਰੋ ਨਵੇਰਾ ਇੱਥੇ ਖੇਤ ਦਾ ਅਕਰੀ ਅਰਥੇ ਇਸ ਮਨੁੱਖਾ ਜਨਮ ਵਿੱਚ ਇਸ ਵੇਲੇ ਹੀ ਕਰੋ ਨਵੇਰਾ ਕਿ ਰੱਬ ਨੇ ਤੁਹਾਨੂੰ ਭਗਤੀ ਦੀ ਦਾਤ ਦਿੱਤੀ ਹੈ ਇਸ ਜਨਮ ਵਿੱਚ ਹੀ ਤੁਸੀਂ ਆਉਣ ਜਾਣ ਦਾ ਨਵੇੜਾ ਮੁਕਾ ਦਿਓ ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਵੇੜਾ ਤੇ ਨਾਲ ਫਿਰ ਖਜਰ ਅਰਦਾਸ ਕਰ ਦਿਓ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਭਗਜਲ ਫੇਰਾ ਇੱਕ ਵਾਰੀ ਦਾਤਿਆ ਬਖਸ਼ ਲੈ ਪਰਤ ਕੇ ਜਨਮ ਤੇ ਮਰਨ ਦਾ ਤਾਣਾ ਜਿਹੜਾ ਉਹ ਮਿਟ ਜਾਏ ਤੇ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਗੁਰੂ ਦੀ ਮਿਹਰ ਲਈ ਨਾ ਉਹਨਾਂ ਜਨਮ ਮਰਨ ਨਿਵਾਰ ਲਿਆ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਕਰੀਬਨ ਅੱਧੀ ਸਦੀ 50 ਸਾਲ ਦੇ ਕਰੀਬ ਮੇਰੇ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ ਤਵਾਰੀਖ ਦੇ ਪੰਨੇ ਪੜੋ 50 ਸਾਲ ਪੂਰੇ ਕਈਆਂ ਨੇ 48 ਲਿਖੇ ਨੇ ਤਕਰੀਬਨ 50 ਤੇ 52 ਦੇ ਕਰੀਬ ਬਣਦੇ 50 ਸਾਲ ਅੱਧੀ ਸਦੀ ਜਿਸ ਗੁਰਮੁਖ ਨੇ ਰਬਾਬ ਵਜਾਈ ਹੋਵੇਗੀ ਕਿੰਨਿਆਂ ਕੁ ਭਾਗਾਂ ਵਾਲਾ ਹੋਵੇਗਾ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੇ ਇੱਕ ਵਾਰੀ ਭਾਈ ਮਰਦਾਨੇ ਦੇ ਕੀਰਤਨ ਤੇ ਕੁਝ ਕਾਵਕ ਪੰਕਤੀਆਂ ਲਿਖੀਆਂ ਸਨ ਉਹਨੇ ਤੇ ਉਹ ਕਹਿੰਦੇ ਸਨ ਲਿਖਦੇ ਨੇ ਢਲ ਕੇ ਫਰੰਦੇ ਤੇ ਗਰਦਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ ਕਿਉਂਕਿ ਭਾਈ ਫਰੰਦੇ ਤੋਂ ਰਬਾਬ ਖਰੀਦੀ ਗਈ ਉਸ ਤੋਂ ਮੰਗਵਾਈ ਗਈ ਸਾਹਿਬ ਨੇ ਉੱਥੇ ਸ਼ਬਦ ਵਰਤੇ ਉਹਨਾਂ ਨੇ ਕਿ ਢਲ ਕੇ ਫਰੰਦੇ ਤੇ ਗਰਦਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ ਚਾਰੇ ਕੁੰਡ ਤਾਰ ਵੱਜੀ ਜੰਗਲੀ ਪਹਾੜੀ ਚਲੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ ਸੱਜਣ ਜੈ ਠੱਗ ਜਗ ਲੋਟੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਕਹਿੰਦੇ ਉਸ ਦੀ ਤਾਰ ਵਿੱਚ ਰੱਬ ਆਪੀ ਭਿੰਨੀ ਤਾਰ ਜਿਹਦੀ ਰੱਬ ਦੀ ਬੰਦਗੀ ਵਿੱਚ ਭਿੱਜੀ ਹੋਈ ਉਹਦੀ ਤਾਰ ਸੀ ਕਵੀ ਸੰਤੋਖ ਸਿੰਘ ਪਹਿਲ ਤੋਂ ਤਾਂ ਕਹਿੰਦੇ ਨੇ ਕਿ ਜਦੋਂ ਮਰਦਾਨੇ ਨੇ ਬਾਹਰ ਦੇ ਇਲਾਕੇ ਵਿੱਚ ਰਬਾਬ ਛੇੜੀ ਫਿਰ ਖੰਤੇ ਰਸ ਚੋਵਣ ਲਾਗਾ ਬਿਸਰੇ ਉਸ ਸਮੇਂ ਅਪਾਨਾ ਕਿ ਰੁੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਪਿੰਜਣ ਲੱਗ ਪੈਂਦਾ ਸੀ ਜਿਸ ਥੱਲੇ ਬੈਠ ਕੇ ਬਾਬਾ ਮਰਦਾਨਾ ਰਬਾਬ ਜਾ ਕੇ ਕੀਰਤਨ ਕਰਦਾ ਸੀ ਦੇਖੋ ਜਿਹੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਬ ਖੇਤੀ ਕਰੋ ਨਵੇਰਾ ਉਹਨਾਂ ਨੇ ਇੰਨਾ ਪਿਆਰ ਨਾਲ ਭਿੱਜ ਕੇ ਕੀਰਤਨ ਕੀਤਾ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਆਇਆ ਹਜ਼ੂਰ ਨੇ ਇੱਕੋ ਗੱਲ ਪੁੱਛੀ ਸੀ ਮਰਦਾਨਿਆ ਤੂੰ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਲ ਲਾਈ ਹੈ ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਉਸ ਗੁਰਮੁਖ ਦਾ ਮਜ਼ਾਕ ਉਡਾਉਣੀ ਹੈ ਉਸ ਦੇ ਤਾਰ ਜਿਹੜਾ ਜਿਹੜਾ ਕੋਈ ਚੁਟਕਲਾ ਬਣਾਉਣਾ ਹੋਵੇ ਕੋਈ ਜੋਕ ਬਣਾਉਣਾ ਹੋਵੇ ਨਿੱਕਾ ਜਿਹਾ ਮਜ਼ਾਕ ਕਰਨਾ ਹੋਵੇ ਭਾਈ ਮਰਦਾਨੇ ਨੇ ਜਿਵੇਂ ਬਿਰਬਲ ਨਾਲ ਹਰ ਗੱਲ ਜੋੜੀ ਜਾਂਦੀ ਹੈ ਨਾ ਇੰਡੀਆ ਵਿੱਚ ਇਸੇ ਤਰ੍ਹਾਂ ਭਾਈ ਮਰਦਾਨੇ ਦਾ ਮਜ਼ਾਕ ਉਡਾਉਣਾ ਮੈਂ ਸੋਚਣਾ ਹੁੰਦਾ ਉਸ ਵੇਲੇ ਪਤਾ ਨਹੀਂ ਨਾ ਲੋਕਾਂ ਨੂੰ ਸਮਝ ਨਹੀਂ ਕਿ ਉਹ ਵਕਤ ਪਰ ਲੜਮ ਹੋਇਆ ਹੈ ਮਰਦਾਨਾ ਉਹਨੇ 50 ਸਾਲ ਬਾਬੇ ਨਾਨਕ ਦੇ ਨਾਲ ਰਬਾਬ ਮੇਰੀ ਉਹ ਗੁਰ ਸਿੱਖੋ ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਜਿਹਨੇ ਇੱਕ ਵਾਰੀ ਗੁਰੂ ਨਾਨਕ ਨੂੰ ਦੇਖ ਲਿਆ ਜਨਮ ਮਰਨ ਤੋਂ ਕੱਟਿਆ ਗਿਆ ਦੁੱਖ ਉਹਦੇ ਕੱਟੇ ਗਏ ਤੇ ਜਿਹਨੇ 50 ਸਾਲ ਰਬਾਬ ਵਜਾਈ ਉਹਦੇ ਲਈ ਚਿਕਰਾ ਕਰਦੇ ਆ ਕਿ ਇਹ ਗੁਰੂ ਕੇ ਸਿੱਖ ਦੀ ਬੇਅਦਬੀ ਨਹੀਂ ਉਹ ਤੇ ਹਜ਼ੂਰ ਤਾਂ ਕਹਿੰਦੇ ਨੇ ਮੈਂ ਮੋਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰਹੇ ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਤੇ ਫਿਰ ਗਰਭਾਸਨਾ ਪਰਿਆ ਰੇ ਉਹਨਾਂ ਨੇ ਕੇਵਲ ਸੁਣਿਆ ਨਹੀਂ, ਮਰਦਾਨੇ ਨੇ ਕੇਵਲ ਦੇਖਿਆ ਨਹੀਂ, ਸੱਚ ਜਾਣੋ ਮਰਦਾਨੇ ਨੇ ਗੁਰੂ ਨਾਨਕ ਨੂੰ ਕਾਵਿਆ ਉਹਨਾਂ ਦੀ ਬਾਣੀ ਗਾਈ ਹੈ। ਅੱਜ ਭਾਈ ਮਰਦਾਨਾ ਜਦੋਂ ਅੰਤਲਾ ਸਮਾਂ ਆਇਆ ਹਜ਼ੂਰ ਕਹਿੰਦੇ ਨੇ ਮਰਦਾਨਿਆ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਦੇਖ ਜੇ ਤੂੰ ਚਾਹੇ ਤੇ ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰੀਏ। ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਸੀਸ ਮੇਰੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੀ ਅੰਤਲੇ ਚਾਹੇ। ਕਹਿਣ ਲੱਗੇ ਜੇ ਤੂੰ ਕਹੇ ਤਾਂ ਤੈਨੂੰ ਅਸੀਂ ਅਗਨ ਭੇਟ ਕਰੀਏ, ਜਾਣ ਤੋਂ ਬਾਅਦ ਤੂੰ ਕਹੇ ਤਾਂ ਤੇਰੀ ਸਰੀਰ ਨੂੰ ਧਰਤੀ ਵਿੱਚ ਖਾਕ ਦੇ ਸਪੁਰਦ ਕਰੀਏ। ਕਹਿੰਦੇ ਭਾਈ ਸਾਹਿਬ ਨੇ ਨੇਤਰ ਖੋਲੇ ਤੇ ਬਾਬੇ ਨਾਨਕ ਨੂੰ ਕਹਿੰਦੇ ਨੇ ਵਾਹ ਬਾਬਾ, ਅਜੇ ਵੀ ਦੇਹ ਦੀਆਂ ਗੱਲਾਂ, ਇਹ ਭਾਈ ਮਨੀ ਸਿੰਘ ਉਹਨਾਂ ਦੀ ਜਨਮ ਸਾਖੀ ਦੇ ਸ਼ਬਦ ਨੇ, ਵਾਹ ਬਾਬਾ ਅਜੇ ਵੀ ਦੇਹ ਦੀਆਂ ਬਾਤਾਂ। ਤੇ ਹੱਸ ਕੇ ਕਹਿੰਦੇ ਮਰਦਾਨਿਆ ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਕਿ ਤੇਰੇ ਸਰੀਰ ਨੂੰ ਕਬਰ ਵੀ ਦਫਨਾ ਕੇ ਉੱਥੇ ਪੱਥਰ ਲਾ ਦਈਏ, ਲੋਕ ਤੇਰੀ ਕਬਰ ਪੂਜਣਗੇ। ਧਿਆਨ ਦਿਆ ਕਿ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹਦਾ ਮਤਲਬ ਇਹ ਨਾ ਸਮਝੋ ਕਬਰਾਂ ਪੂਜਣ ਦੀ ਗੱਲ ਕਰ ਲਗਾ। ਕਹਿਣ ਲੱਗੇ ਤੇਰੀ ਕਬਰ ਤੇ ਲੋਕ ਸਿਜਦੇ ਕਰਨਗੇ। ਤੇ ਕਹਿੰਦੇ ਨੇ ਭਾਈ ਮਰਦਾਨੇ ਨੇ ਨੇਤਰ ਸਹਿਜਲ ਕਰਕੇ ਬੜੀ ਭਾਵਨਾ ਨਾਲ ਕਿਹਾ, ਸਤਿਗੁਰੂ ਜੀ ਤਾਰ ਵਜਾ ਕੇ, ਇਹਦਾ ਮਤਲਬ ਰਭਾਵ ਵਜਾ ਕੇ ਕੀਰਤਨ ਕਰਕੇ ਮੁਸ਼ਕਿਲ ਨਾਲ ਇਸ ਚਮੜੇ ਦੀ ਕਬਰ ਵਿੱਚੋਂ ਨਿਕਲਿਆ ਵਾ, ਸਰੀਰ ਵੀ ਤਾਂ ਚਮ ਦੀ ਕਬਰ ਹੈ ਨਾ, ਤੇਰੀ ਕੀਰਤੀ ਕਰਕੇ ਤੇਰੇ ਨਾਲ ਸ਼ਬਦ ਗਾ ਕੇ ਚਮੜੇ ਦੀ ਕਬਰ ਵਿੱਚੋਂ ਨਿਕਲਿਆ, ਹੁਣ ਚਮ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ ਵਿੱਚ ਨਾ ਸੱਟੀ, ਜਿੱਥੇ ਤੂੰ ਰਹੇਗਾ ਮੈਨੂੰ ਆਪਣੇ ਚਰਨਾਂ ਦੀ ਥਾਂ ਦੇ ਦੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕਿਤੇ ਕੁਝ ਸਿੱਖ ਦੀ ਭਾਵਨਾ ਹੋ ਜਾਏ। ਅੱਜ ਮੇਰੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਨਾ, ਇਹ ਆਰੰਭ ਹੁੰਦਾ ਹੈ ਪ੍ਰਭ ਜਨਮ ਮਰਨ ਨਿਵਾਰ, ਤੇ ਮਰਦ ਕੀਤੀ ਸੀ ਪੂਰੇ ਅੰਕ ਦਾ ਇੱਕ ਸ਼ਬਦ ਹੈ ਅੱਜ, ਤੇ ਅਰਥ ਆਪਾਂ ਇੱਕ ਇੱਕ ਕਰਨਾ। ਕਹਿੰਦੇ ਖੇ ਪ੍ਰਭੂ ਤੁਸੀਂ ਮਿਹਰ ਕਰੋ, ਮੇਰਾ ਜਨਮ ਤੇ ਮਰਨ ਨਿਵਾਰ ਦਰ ਤੇ ਖਤਮ ਕਰ ਦਿਓ, ਹਾਰ ਕਰਿਓ ਦੁਆਰ, ਮੈਂ ਕਈ ਜਨਮਾਂ ਵਿੱਚ ਸਰੀਰ ਧਾਰਨ ਕਰ ਕਰਕੇ ਅਖੀਰ ਤੇ ਹਾਰ ਕੇ ਤੇਰੇ ਦਰਵਾਜ਼ੇ ਤੇ ਡਿੱਗ ਪਿਆ। ਗਏ ਚਰਨ ਸਾਧੂ ਸੰਗ, ਮੈਨੂੰ ਅੱਜ ਤੇਰੀ ਬੰਦਗੀ ਕਰਨ ਵਾਲੇ ਮਿਲ ਗਏ ਨੇ, ਮੈਂ ਉਹਨਾਂ ਸੰਤਾਂ ਦੇ ਸਾਧੂਆਂ ਦੇ ਚਰਨ ਘੁੱਟ ਕੇ ਪਕੜ ਲਏ। ਮਨ ਮਿਸ਼ਟ ਹਰ ਹਰ ਰੰਗ, ਮਿਸ਼ਟ ਦਾ ਅਖਰੀ ਅਰਥ ਦਾ ਮਿੱਠਾ, ਇੱਥੇ ਰੰਗ ਦਾ ਅਰਥ ਕਾਲਾ ਪੀਲਾ ਚਿੱਟਾ ਨਹੀਂ, ਇੱਥੇ ਰੰਗ ਦਾ ਅਰਥ ਪਿਆਰ। ਦੇਖੋ ਕਈ ਸ਼ਬਦ ਐਸੇ ਨੇ ਅਸੀਂ ਰੰਗ ਦਾ ਅਰਥ ਵੀ ਕਰਨਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠ ਹੈ, ਰੰਗ ਰੰਗ ਦਾ ਅਰਥ ਹੁੰਦਾ ਹੈ। ਅੱਜ ਜਿਵੇਂ ਕੁਝ ਰੰਗਾਂ ਦੇ ਨਾਂ ਨੇ, ਇਹ ਪੀਲਾ, ਇਹ ਕਾਲਾ, ਇਹ ਹਰਾ, ਇਹ ਲਾਲ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੰਗ ਦਾ ਅਰਥ ਪਿਆਰ ਵੀ ਹੈ। ਇੱਕ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੁੰਦਾ, ਠਾਕੁਰ ਗਾਇਆ ਆਤਮ ਰੰਗ, ਸ਼ਰਨੀ ਪਾਵਣ ਨਾਮ ਧਿਆਵਣ ਸਹਿ ਸਮਾਵਣ ਸੰਗ। ਇਸ ਤੋਂ ਪਹਿਲੀ ਤੋਕ ਆਉਂਦੀ ਹੈ, ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ। ਤੇ ਕਦੀ ਅਸੀਂ ਸੋਚੀਏ ਖਾਂ, ਰੰਗ ਲਾਗੋ ਦਾ ਅਰਥ ਹੋ ਸਕਦਾ ਵੀ ਇਹਨੂੰ ਰੰਗ ਲੱਗ ਗਿਆ। ਆਪਾਂ ਸ਼ਬਦ ਵਰਤਣੇ ਮੇਰੇ ਬਸਤਰਾਂ ਨੂੰ ਫਲਾਣੇ ਦਾ ਫਲਾਣਾ ਰੰਗ ਲੱਗ ਗਿਆ। ਹਜ਼ੂਰ ਕਹਿੰਦੇ ਠਾਕੁਰ ਗਾਇਆ ਆਤਮ ਰੰਗ, ਹੁਣ ਰੰਗ ਦਾ ਲੱਗਣਾ ਤੇ ਰੰਗ ਦਾ ਪਾਉਣਾ ਬੜਾ ਫਰਕ ਹੈਗਾ। ਜਿੱਥੇ ਸ਼ਬਦ ਆਇਆ ਕਿ ਜਾਗੋ ਹਰ ਰੰਗ ਲਾਗੋ, ਇਹਦਾ ਅਰਥ ਜਿਹਨੂੰ ਨਾਮ ਦਾ ਰੰਗ ਲੱਗ ਗਿਆ, ਲਾਲੀ ਚੜ ਗਈ ਹੈ, ਤੇ ਜਿੱਥੇ ਅਸੀਂ ਪੜ ਰਹੇ ਠਾਕੁਰ ਗਾਇਆ ਆਤਮ ਰੰਗ, ਉੱਥੇ ਰੰਗ ਦਾ ਅਰਥ ਹੈ ਪ੍ਰੇਮ, ਜਿਹੜਾ ਠਾਕੁਰ ਨੂੰ ਪ੍ਰੇਮ ਵਿੱਚ ਭਿੱਜ ਕੇ ਗਾਉਂਦਾ। ਹਜ਼ੂਰ ਨੇ ਸ਼ਬਦ ਵਰਤੇ ਮਨ ਮਿਸ਼ਟ ਹਰ ਹਰ ਰੰਗ, ਰੰਗ ਦਾ ਅਰਥ ਇੱਥੇ ਪਿਆਰ, ਕਿ ਤੇਰਾ ਪਿਆਰ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਵੇ। ਕਰ ਦਇਆ ਲਿਓ ਲੜਦਾ ਹੈ, ਤੁਸੀਂ ਦਇਆ ਕਰੋ ਮਾਲਕ ਜੀ, ਮੈਨੂੰ ਆਪਣੇ ਪੱਲੇ ਨਾਲ ਜੋੜ ਲਓ, ਲੜ ਨਾ ਲਾ ਲਓ, ਨਾਨਕਾ ਨਾਮ ਧਿਆਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਤੇਰੇ ਨਾਮ ਨੂੰ ਅਸੀਂ ਧਿਆ ਸਕੀਏ। ਦੀਨਾ ਨਾਥ ਦਿਆਲ ਮੇਰੇ ਸਵਾਮੀ, ਗਰੀਬਾਂ ਤੇ ਦਇਆ ਕਰਨ ਵਾਲੇ ਮੇਰੇ ਸਵਾਮੀ, ਦੀਨਾ ਨਾਥ ਦਿਆਲ, ਤੇਰੇ ਵਰਗਾ ਗਰੀਬਾਂ ਦਾ ਦਿਆਲੂ, ਤੇਰੇ ਵਰਗਾ ਗਰੀਬਾਂ ਤੇ ਕਿਰਪਾ ਕਰਨ ਵਾਲਾ ਕੋਈ ਨਹੀਂ। ਕਹਿਣ ਲੱਗੇ ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ ਚਾਚੋ, ਚਾਚੋ ਦਰ ਤੇ ਮੈਂ ਮੰਗਦਾ ਸੰਤ ਰਵਾਲ, اپنے رب دے پیارے سنت جن جہے نے انہوں کے چرنا کی دھوڑ پیا مانگا جہے تیر بندگی کرنے والے نے نا انہوں کے چرنا کی دھوڑ دے دے مجھے انہوں کی خاک بنا دے تو سب جانے گرمخو بندگی والے کے چرنا کی دھوڑ مل جائے تو بندے کی ساری زندگی ہی رنگی جاتی ہوگی بندگی والا حضور نے ایک شبد ورتیا جب اسی پڑھنے ہیں نا ہاں قربان ہے جاؤ مہربانا ہاؤ قربان ہے جاؤ ہاؤ قربان ہے جاؤ تنا کے لین جو تیرا ناؤ لین جو تیرا ناؤ تنا کے ہاؤ سد قربان ہے جاؤ اس ایک بچن ہوتا کایا رنگن جیتی پیارے پائی ہے ناؤ مجیت رنگن والا جی رنگا صاحب ایسا رنگ نہ ایٹ جن کے چورے رتنے پیارے کنت تنا کے پاس ہے توڑ تنا کی جے ملا جی کو نانک ارداس نمونا کے چرنا کی توڑ دے دے میرے شہر کرپالو گرو ارجن دیو کابل تو سنگت آئی آپ اگے لے چلے گئے کئی بزرگ ایسے سن جڑے ترے نے تھک گئے نے رات کو آپ انہوں کی جا کے مٹھا چاپی کی انہوں کی لتاں کٹیاں سویرے جدو امرتسر شہر کی ترتیب آئے ہر ایک کا چت کرتا کہ کئی دن کا سفر کیا گرو ارجن دیو جی کے میں درشن پہلا کرا کہ سوال پیدا ہوا جوڑیا کون کھڑا ہوئے گا سمان کی راکھی کون کرے گا دھن گرو ارجن صاحب کرپالو جی آپ کہہ لگے گر سکھو تھی درشن کرو جوڑیا کی راکھی میں بہ جانا یہ حقیقت ہے جب سکھ اندر گئے پوچھا دھن گرو ارجن صاحب کتنے نے کہ بابا بڑھا صاحب جی بڑے بیراگ بھی آئے آ کے کہنے لگے ہو گرو کے سکھو جس دادے دیا رحمت تھی لین آئے ہو تو رات دے تے کول پہنچے جہاں تھی لتان کٹتا پیا جی وہ گرو ارجن دیو ہے جنہوں نے تھی جوڑیا کھڑا کر کے آئے ہو وہ دھن گرو ارجن دیو سچے پاتشاہ نے سکھ آئے دوڑ کے صاحب گرو ارجن دیو کے چرنوں میں ڈگے اس ویلے بابا بڈھا صاحب نے کہا دادا جی یہ کھیل برتا ہو آپ سب گرو ارجن دیو جی نے ایک بچن کیا تھی بابا جی تھی گرو نانک صاحب کے سکھ ہو گرو نانک دیو جی کے درشن کیتے نے آج دے جوڑے پے نے آم منکھان دے نہیں یہ جڑے پیر تر کے آئے نے جنہ پیروں کی جوڑے پے سن ان شبد پڑھتے بھاونا کابل کی دھرتی تو ترے نے انہوں نے جوڑیا گرو نانک صاحب کا جوڑا پیا ہوا میں تو انہوں کے چرنا کی سیوا پیا کرنا دادا جی کہ جچوں سنت روال مینو رب کے پیاریا کے چرنا کی دھوڑ مل گئی سنسار دکھیا کوپ کوپ در ہوں خوب سنسار تو ایک زہر کا خوب ہے تم اگیان تم کا ارتھ انیر ہے اگیانتا کا انیر ہے موہت کوپ کوپ انیرے بندہ تھگیا گیا کہ پوجا رب جی لے گو پوجا کا ارتھ ہے بن کہ در ہوں پکڑنا اے میرے پیارے پربھو جی خوہ ڈگے پے ہاں ٹکرا پہ مار رہے ہاں سمجھ کوئی نہیں پی ساری باہ پکڑ کے سانو اتو بچا لو ہر نام اپنا دیکھو میرے مالک جی کرپا کرو سانو باہ پکڑاؤ تے اپنے نام کی داد دیو پرب تجھ بنا نہیں تھاؤ نانکا بن بن جاؤ دھن گرو ارجن صاحب کہنے میں تا تے در تے پکارنا تیرے تو بنا ہور کوئی تھان ہی نہیں میں باہر نے بلہار نہیں جانا تے اگے پھر کہنے میرے اپنا گڑ کوئی نہیں جی میں یہ کہاں بھی تسی میری باہ تا پڑھو میں بھگتی کرنا میں سمرن کرنا میں سیوا کرنا میں بندگی بڑی کرنا کہ لگے ساڈا سبھا لوگ موہ باندھی دے اتنے لوگ دے پبے نو سیاری ہے موہ دے بھائی نو سیاری ہے لوگ موہ باندھی دے یہ درد کران گے لوگ وچ موہ وچ ساڈا شریر بجا پہ اندر لوگ تے موہ ہے دل بھجن ہووت کھے سنو یہ بھی پتا بھی بھجن کی سمرن کی ہوند ہے تو شریر ٹھیک ہے تے جے بھجن بندگی نہیں اس مٹی کی مرولی نے ایک دن تہ کے مٹی ہو جانا جن بھجن ہووت کھے جمدوت مہا پیان سامنے مہا پیان جمدوت نے چت گپت کرم جان ਚਿੱਤਰ ਗੁਪਤ ਮੇਰੇ ਅੰਦਰ ਦੇ ਕਰਮਾਂ ਨੂੰ ਜਾਣਦਾ ਪਿਆ। ਜਿਨ ਰੈਨ ਸਾਖ ਸੁਣਾਏ, ਸਾਖ ਦਾ ਅਖਰੀ ਅਰਥ ਹੁੰਦਾ ਗਵਾਹੀ ਦੇਣੀ। ਕਹਿੰਦੇ ਨੇ ਜੇ ਮੈਂ ਝੂਠ ਵੀ ਬੋਲਾਂ ਨਾ ਵੀ ਮੈਂ ਮਾੜਾ ਕਰਮ ਨਹੀਂ ਕੀਤਾ, ਕਹਿੰਦੇ ਨੇ ਜਿਹੜੇ ਦਿਨ ਚੜ੍ਹਦਾ ਨਾ ਇਹ ਦਿਨ ਗਵਾਹੀ ਲਏਗਾ, ਦਿਨ ਬੋਲ ਕੇ ਕਹੇਗਾ ਕਿ ਫਲਾਣੇ ਸਮੇਂ ਤੋਂ ਆਪ ਕਰਮ ਕੀਤਾ ਸੀ। ਰਾਤ ਦੇ ਦਿਨ ਦੋਨੇ ਗਵਾਹ ਨੇ। ਜਦੋਂ ਰੱਬ ਦੇ ਘਰ ਵਿੱਚ ਲੇਖਾ ਪੁੱਛਿਆ ਜਿਨ੍ਹਾਂ ਦੇ ਸਾਹਮਣੇ ਤੂੰ ਕੁਕਰਮ ਕੀਤਾ, ਰਾਤ ਵੀ ਬੋਲੇਗੀ ਤੇ ਦਿਨ ਵੀ ਬੋਲੇਗਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਤੂੰ ਕਰਮ ਕਰਨਾ ਨਾ ਦਿਨ ਤੇ ਰਾਤ ਮਤ ਜਾਣੀ, ਕੋਈ ਜਾਣਦਾ ਨੀ, ਦਿਨ ਤੇ ਰਾਤ ਗਵਾਹੀ ਤਾਂ ਦਿੰਦੇ ਨੇ ਬੰਦਾ ਇਹ ਕਰਮ ਕਰ ਰਿਹਾ। ਦਿਨ ਰਹਿਣ ਸਾਥ ਸੁਣਾਏ ਨਾਨਕਾ ਹਰ ਸ਼ਰਨਾਏ। ਧੰਨ ਗੁਰੂ ਅਰਜਨ ਸਾਹਿਬ ਕਿਹਨੇ ਖਰੀ ਜੀ, ਤੁਹਾਡੀ ਸ਼ਰਨ ਵਿੱਚ ਆਇਆ। ਹੁਣ ਅੱਗੇ ਦੱਸਣੇ ਮੇਰੇ ਮਾਲਕ ਜੀ, ਕਹੇ ਭੰਜਣਾ ਮੁਰਾਰ, ਜਿਹੜੇ ਡਰ ਨੇ ਉਹਨਾਂ ਨੂੰ ਭੰਜਣ ਵਾਲਾ ਤੂੰ ਮੁਰਾਰੀ, ਕਰ ਦਇਆ ਪਤਤ ਉਧਾਰ, ਮੇਰੇ ਤੇ ਦਇਆ ਕਰ, ਮੈਨੂੰ ਪਾਪੀ ਨੂੰ ਤਾਰ ਦੇ। ਹਰ ਗੁਣ ਨਿਧੇ ਗੋਪਾਲ, ਹਰੀ ਗੁਣਾਂ ਦਾ ਨਿਧੇ ਦਰ ਤੇ ਖਜ਼ਾਨਾ, ਧਰਤੀ ਦੀ ਪਾਲਣਾ ਕਰਨ ਵਾਲਾ, ਸਰਬ ਘੱਟ ਪ੍ਰਤਪਾਲ, ਸਾਰੀਆਂ ਘਟਾਂ ਦੀ ਤੁਸੀਂ ਪ੍ਰਤਪਾਲਣਾ ਕਰਦੇ ਹੋ। ਮਨ ਪ੍ਰੀਤ ਕਹਿ ਓਟ ਚਿਤਵ ਨਾਥ, ਚਿਤ ਵੀ ਨਾਥ, ਹੇ ਸਵਾਮੀ ਮੈਂ ਤੁਹਾਡੀ ਓਟ ਗਈ ਤੁਹਾਨੂੰ ਚੇਤੇ ਕਰਨਾ। ਨਾਨਕਾ ਤੇ ਰੱਖ ਹੱਥ, ਹੇ ਪ੍ਰਭੂ ਧੰਨ ਗੁਰੂ ਪੰਚਮ ਪਿਤਾ ਕਹਿੰਦੇ ਨੇ ਮੈਨੂੰ ਹੱਥ ਦੇ ਕੇ ਰੱਖ ਲਓ। ਇਹਦਾ ਮਤਲਬ ਇਹ ਨਹੀਂ ਅਸੀਂ ਕਈ ਜੀ ਗੁਰੂ ਅਰਜਨ ਦੇਵ ਕਹਿੰਦੇ ਨੇ ਫਰਮਾਉਂਦੇ ਨੇ ਜਾਂ ਰਹਿਮਤ ਪੈ ਕਰਦੇ ਨੇ, ਪਰ ਵਿੱਚ ਸਾਨੂੰ ਤਰੀਕਾ ਦੱਸ ਦਿੱਤਾ ਨੇ ਇਸ ਤਰੀਕੇ ਨਾਲ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀ ਬੰਦਿਆ, ਤੇਰੀ ਬਾਂਹ ਰੱਬ ਜ਼ਰੂਰ ਪਕੜੇਗਾ। ਹੁਣ ਅਗਲਾ ਬਚਨ ਹੈ, ਸਾਹਿਬ ਕਹਿੰਦੇ ਨੇ ਪ੍ਰਭ ਮਨ ਪ੍ਰੀਤ ਦਰਸ਼ਨ ਪਿਆਸ, ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਦੀ ਇੱਕ ਪ੍ਰੀਤ ਪੈਦਾ ਹੋ ਗਈ। ਗੋਬਿੰਦ ਪੂਰਨ ਆਸ, ਹੇ ਪ੍ਰਭੂ ਜੀ ਇਸ ਜਨਮ ਵਿੱਚ ਮੇਰੀ ਆਸ ਪੂਰੀ ਕਰ ਦਿਓ। ਇੱਕ ਨਿਮਖ ਰਹਿਣ ਨਾ ਜਾਏ, ਅੱਖ ਝਮਕਣ ਜਿਤਨਾ ਸਮਾਂ ਮੈਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਵੱਡ ਭਾਗ ਨਾਨਕ ਪਾਏ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਵੱਡੇ ਭਾਗ ਹੋਣ ਤਾਂ ਇਹ ਦਾਤ ਮਿਲਦੀ ਹੈ ਦਰਸ਼ਨ ਪਿਆਸ। ਅਗਲਾ ਬਚਨ ਕੀਤਾ ਉਹਨੇ, ਹੇ ਮਾਲਕ ਜੀ ਪ੍ਰਭ ਤੁਝ ਬਿਨਾਂ ਨੀ ਖੋਰ, ਤੇਰੇ ਤੋਂ ਬਿਨਾਂ ਪਰਮਾਤਮਾ ਸਾਡਾ ਕੌਣ। ਅਸਲੀ ਅਤੇ ਜੇ ਬੰਦੇ ਨੂੰ ਸਮਝ ਜਦੋਂ ਪੈਂਦੀ ਹੈ ਰੱਬ ਮੇਰੇ, ਜਦੋਂ ਸਾਰੇ ਜਿਹਦਾ ਸਾਥ ਛੱਡ ਜਾ, ਉਸ ਤੋਂ ਪਹਿਲਾਂ ਨਹੀਂ ਮੰਨਦਾ। ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਮੇਰੇ ਰਿਸ਼ਤੇਦਾਰ ਨੇ, ਮੇਰੇ ਮਿੱਤਰ ਨੇ। ਦਾਦਾ ਜੀ ਕਹਿੰਦੇ ਜਦੋਂ ਇੱਕ ਇੱਕ ਕਰਕੇ ਤੇਰੇ ਠੋਕਰ ਮਾਰੇਗਾ, ਫਿਰ ਤੂੰ ਕਹੇਗਾ ਰੱਬ ਤੋਂ ਬਿਨਾਂ ਮੇਰਾ ਕੋਈ ਨਹੀਂ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਜਾ ਕੋ ਮੁਸ਼ਕਲ ਅੱਤ ਬਣੇ, ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਤੇ ਭੱਜ ਖਲੇ, ਸਭੇ ਭੱਜੋ ਆਸਰਾ, ਕਹਿਣ ਲੱਗੇ ਸਭੇ ਭੱਜੋ ਆਸਰਾ, ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬਹਿ ਲੱਗੇ ਨਾ ਤੱਕੀ ਵਾਹ। ਕਹਿੰਦੇ ਨੇ ਉਦੋਂ ਪਤਾ ਲੱਗਿਆ ਜਦੋਂ ਸਾਰੇ ਛੱਡ ਜਾਂਦੇ। ਸਹਿਬ ਮੇਰਾ ਦੇ ਦਾਤੇ ਜੀ ਕਹਿੰਦੇ ਨੇ ਪ੍ਰਭੂ ਜੀ ਕਿ ਤੇਰੇ ਤੋਂ ਬਿਨਾਂ ਕੋਈ ਨੀ। ਮਨਪ੍ਰੀਤ ਚੰਦ ਚਕੋਰ, ਜਿਵੇਂ ਚਕੋਰ ਚੰਦਰਮਾ ਨੂੰ ਪਿਆਰ ਕਰਦੀ, ਮੈਂ ਤੇਰੇ ਚਰਨਾਂ ਨੂੰ ਪ੍ਰੀਤ ਕਰਦਾ। ਹਜ਼ੂਰ ਜੀ ਬਖਸ਼ਿਸ਼ ਕਰਦੇ ਨੇ ਜੋ ਮੀਨ ਜਲ ਸੋ ਖੇਤ, ਜਿਵੇਂ ਮੀਨ ਦਰ ਤੇ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਅਲ ਕਮਲ ਭਿੜ ਨਾ ਭੇਦ, ਅਲ ਕਮਲ ਦੋ ਸ਼ਬਦ ਨੇ, ਅਲ ਦਰ ਤੇ ਭਵਰਾ, ਜਿਵੇਂ ਕਮਰਾ ਭਵਰਾ ਕਮਲ ਦੇ ਫੁੱਲ ਤੇ ਬਹਿ ਜਾਂਦਾ ਹੈ, ਆਪਣੇ ਆਪ ਨੂੰ ਵੱਖ ਨਹੀਂ ਕਰਦਾ। ਜੋ ਚੱਕਵੀ ਸੂਰਜ ਆਪ, ਦੇਖੋ ਇਹ ਕਿੰਨੀਆਂ ਉਦਾਹਰਨਾਂ ਹੋਣੀਆਂ, ਜਿਵੇਂ ਇੱਕ ਚੱਕਵੀ ਸੂਰਜ ਤੇ ਆਸ ਕਰਕੇ ਬੈਠੀਏ ਵੀ ਦਿਨ ਚੜ੍ਹੇਗਾ ਪਿਆਰਾ ਮਿਲਣਾ। ਨਾਨਕ ਚਰਨ ਪਿਆਸ, ਕਹਿੰਦੇ ਨੇ ਮੇਰੇ ਮਨ ਵਿੱਚ ਤੇਰੇ ਚਰਨਾਂ ਦੀ ਪਿਆਸ ਐਸੀ। ਜਬ ਤਰਨ ਭਰਤ ਪ੍ਰਾਣ, ਤਰਨ ਦਾ ਅਰਥ ਹੈ ਜਵਾਨ ਇਸਤਰੀ, ਭਰਤ ਦਾ ਅਰਥ ਹੈ ਪਤੀ, ਪ੍ਰਾਣ ਦਾ ਅਰਥ ਹੈ ਪ੍ਰਾਣਾ ਦਾ ਸਹਾਰਾ ਜਾਂ ਪਿਆਰਾ ਲੱਗਣਾ। ਕਹਿੰਦੇ ਨੇ ਜਿਵੇਂ ਇੱਕ ਜੋਬਨ ਵਿੱਚ ਇਸਤਰੀ ਨੂੰ ਆਪਣਾ ਪਤੀ ਅਰਥ ਦਾ ਪਿਆਰਾ ਲੱਗਦਾ, ਦਾਤਾ ਇਸ ਤਰ੍ਹਾਂ ਤੇਰਾ ਨਾਮ ਮੈਨੂੰ ਪਿਆਰਾ ਪਿਆ ਲੱਗਦਾ। ਸਾਹਿਬ ਕਹਿਣ ਲੱਗੇ ਜੋ ਲੋਭੀ ਹੈ ਧੰਨ ਦਾਨ, ਕਹਿੰਦੇ ਮੈਂ ਤਾਂ ਇੰਨਾ ਤੈਨੂੰ ਪਿਆਰ ਕਰਨਾ ਵਾ ਜਿਵੇਂ ਇੱਕ ਲਾਲਚੀ ਕੰਜੂਸ ਬੰਦਾ ਰੁਪਈਆਂ ਦਾ ਦਾਨ ਕਦੀ ਵੀ ਕਰਦਾ ਨਹੀਂ। ਕਹਿੰਦੇ ਜਿਵੇਂ ਇੱਕ ਲਾਲਚੀ ਕੰਜੂਸ ਇੱਕ ਢੇਲੀ ਛੱਡਣ ਨੂੰ ਤਿਆਰ ਨਹੀਂ, ਤੇਰੇ ਮਾਲਕਾ ਦਿਲ ਕਰਦਾ ਕਿ ਸਵਾਸ ਵੀ ਤੇਰੇ ਨਾਮ ਤੋਂ ਬਿਨਾਂ ਨਾ ਜਾਵੇ। ਇੰਨਾ ਮੈਂ ਤੈਨੂੰ ਪਿਆਰ ਕਰਨਾ ਜੋ ਦੁੱਧ ਚੱਲੇ ਸੰਜੋਗ, ਜਿਵੇਂ ਦੁੱਧ ਦਾ ਤੇ ਪਾਣੀ ਦਾ ਆਪਸੀ ਪਿਆਰ ਹੈ। ਜੋ ਮਾਂ خدیارت بھوگ جی اک کی بھوک لگی ہوتے پوچھ کے دیکھو روٹی نو کنا پیار کرتا ہے جیسے بھوکے بھوجن مات جی بھوکا روٹی نو پیار کرتا نا کچھ نہیں پوچھتا جب بھوک لگی ہوگی وہ مریادا بھی چڑھ جاتا ہے انہیں نہیں دیکھنا ہاتھ دھونے کہ نہیں بھوک میں آیا ہوا بندہ انہوں بھوجن ملنا چاہیے کہ جی بھوکا بھوجن پیار کرتا نا میں اس طرح کچھ نہیں سنتا کیول تیرے نام نو پیار کرنا جو مات پوتے ہیت جی میں ماں اپنے پتر نو پیار کرتی ہر سمر نانک نیت انہوں نے اس طرح تو رت روزانہ مالک نو سمریا کر جو دیپ پتن پتنگ جویں ایک پتنگا دیوے دے اتنے آتا ہے تو اپنا پتن اپنے آپ کو ختم کر دینا ہے تو صاحب کہنے لگے اسی طرح میرے مالک جی جو چور ہرت نسنگ جویں چور چوری کر دیا جنہ مرضی کو لوکی مارا کہیں وہ پھر بھی چوری کرن تو باز نہیں آتا مینگل کام ہے بند جویں کامی ہاتھی کال بوجھ کی خستری تے بھروسہ کر لینا ہے ساری زندگی اپنے سر سے کنڈا سہد ہے جو گرست بکھی تم ہے جی ایک گرستی بکارا بس کے تندیان گلطان ہو جاتا ہے جو جوار بسن نہ جائے ہر نانک یہ امر لائے جی جوا کھیل والا سب کوئی تباہ کرتا ہے وہ اندر کی گرتی نہیں جاتی ان کا بھاؤ پتا کی ہے کہ جی چور چوری کر دیا نہیں سکتا جویں دیوے تے پتنگا سردیا نہیں سنگتا جویں گرست فسیا ہوا بندہ دھندیا تو نہیں چھٹتا جویں جوا خریدنے والا جوئے کی آس نہیں چڑھتا کہنے اسی طرح جو مرضی دنیا کہندی رہے میں تیرے نام جپن نو نہیں چھڑتا میرے اندر ایڈی دڑھتا ہے کہ جی مارے کرم والے اینی بےزتی ہون کے بعد یوت بھی مارے کرم نہیں چھڑتے کہ داتا تیری بندگی بھی دسو کہ بڑے جو مرضی دنیا کہ میں تیری بندگی نہیں چڑنا تیرا نام نہیں چڑنا تاں شاید نے پھر اگے کہن لگے ناد کرنک ناد ہے نیو جی ایک کھیارن کلے کھیڑے میں پیار کرتا ہے چاترک چاک میں ہو جی ایک چاترک مین لوچتا ہے جن جیونا ست سنگ کہ داتا اصلی زندگی تا تیری ست سنگت وچ ہے گوبند بجنا رنگ تیرے گوبند مالک تیرے بجن کا رنگ چڑھتا ہے سنگت رسنا بخانا نام میری رسنا تیرے سنگت بیٹھ کے بخانے درشن کا بخیان کر دی نام کا نانک درشن دان ہے مینو تھی درشن کا دان دیو اور اخیر والا پد ہے یہ ارتھ کی ایک انک کا پوتر حکم ہے گن گائے سن لکھ دے کہ جی زندگی سفل کرنی ہے نا تین گلا کہ جا تو رب کے گن گا جی گا نہیں سکتا تو سن جی سن نہیں سکتا رب نے تیری قلم نو طاقت دیتی ہے تو رب کے گیت لکھن کی گل کر گا گن گائے سن لکھ دے گا سن تے لکھ تو سرب پھل ہر لے وہ سارے پل رب تو لے لینا جنہوں گاؤنا سننا لکھنا آ جائے جی کوئی لکھے وہ دیکھو ہاتھ کن پوتر جب رب کی سفت لکھتے ہیں میں پرسوں بھی شام بےنتی کی جی رب نے قلم نو بڑی وڈی طاقت دیتی پر ایک میر کرے داتا قلم چک کے کوئی کالے لیکھ نہ لکھن لگ پائے حضور نے کہا ہے فریدا جی تقل لطیف اقل لطیف در سے جی سوکشم اقل کا مالک ہے نا رب نے تینوں اکھر پرون کی جاگ دیتی ہے تو رات ارد کی سی ترائے بسل کردن آم دی نہ برائے فصل کردن آم دی جی رب نے تینوں قلم اکھر دیتے ہیں تو یتن کر لوگوں جوڑن کا یہو جہ اکھر نہ لکھ کے منکھتا قوم نو گھر پال کے رکھ دیں صاحب نے کہا جی تو اقل لطیف کالے لکھ نہ لکھ کسی بارے لکھن تو پہلا آپ میرے گنوا گروان میں سر نیوا کر لکھ حضور میر کیا کرتے ہیں کہنے پیاریا ان سارے پھل مل جاتے ہیں جہاں رب کی سفت لکھتا ہے ان سموہ کرت ادھار ان سموہ اپنے سارے جیا کا پار اتارا وہ کر لینا سنسار اتر پار وہ سنسار تو پگجن تو پار ہو جاتے ہیں ਹਰ ਚਰਨ ਬੋਲਤਾਹੇ ਮੇਰ ਸਾਧ ਸਮਝਣ ਜਾਏ। ਪ੍ਰਭੂ ਦੇ ਚਰਨ ਉਹਨਾਂ ਲਈ ਜਹਾਜ਼ ਬਣ ਜਾਂਦੇ ਨੇ, ਪਰ ਬਣਦੇ ਉਹਨਾਂ ਲਈ ਨੇ ਜਿਹੜੇ ਸੰਗਤ ਵਿੱਚ ਬੈਠ ਕੇ ਖਰੀ ਗੁਣ ਗਾਉਂਦੇ ਨੇ। ਨਾ ਹਰ ਪੈਜ ਰੱਖੇ ਮੁਰਾਰ, ਹਰ ਨਾਨਕ ਸ਼ਰਨ ਦੁਆਰ। ਧੰਨ ਗੁਰੂ ਅਰਜਨ ਸਾਹਿਬ ਅਖੀਰ ਤੇ ਕਹਿੰਦੇ ਨੇ, ਪਰਮਾਤਮਾ ਆਪਣਿਆਂ ਦੀ ਪੈਜ ਰੱਖਦਾ, ਤੇ ਆਰੰਭ ਵਿੱਚ ਵੀ ਕਿਹਾ ਜਾਂਦੇ ਕਿ ਹਾਰ ਭਰਿਓ ਦੁਆਰ, ਅਖੀਰ ਤੇ ਕਹਿੰਦੇ ਹਰ ਸ਼ਰਨ ਹਰ ਨਾਨਕ ਸ਼ਰਨ ਦੁਆਰ। ਤੇਰੇ ਚਰਨਾਂ ਦੀ ਸ਼ਰਨ ਵਿੱਚ ਤੇਰੇ ਦਰ ਤੇ ਡਿੱਗੇ ਹਾਂ। ਵਾਹਿਗੁਰੂ ਮਿਹਰ ਕਰੇ, ਦਾਵਾ ਕਿਸੇ ਚੀਜ਼ ਦਾ ਨਾ ਕਰੀਏ, ਨਾ ਜਪ ਦਾ, ਨਾ ਤਪ ਦਾ, ਨਾ ਬੰਦਗੀ ਦਾ, ਨਾ ਜੀਵਨ ਦਾ, ਨਾ ਵਿਦਵਤਾ ਦਾ, ਨਾ ਕੀਰਤਨ ਦਾ, ਨਾ ਸਿਆਣਪ ਦਾ, ਨਾ ਚਤੁਰਾਈ ਦਾ, ਨਾ ਅਕਲ ਦਾ, ਨਾ ਸੁਹਾਪਣ ਦਾ। ਇੱਕੋ ਬੇਨਤੀ ਕਰੀਏ ਦਾਤਾ, ਸਮਝ ਕੋਈ ਨਹੀਂ, ਸ਼ਰਨ ਆ ਗਿਆ, ਸ਼ਰਨ ਆਇਆ ਦੀ ਰੱਖ ਬਸ। ਤੇ ਜਦੋਂ ਸ਼ਰਨ ਆਈਏ ਨਾ, ਐਵੇਂ ਨਹੀਂ ਸ਼ਰਨ ਆ ਗਿਆ ਤੇ ਗੱਲ ਕਹੀਏ, ਤੋਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੈ ਤੇ ਰਾਖੋ ਸਵਾਮੀ, ਮਾਰਗ ਗੁਰੇ ਪਠਾਇਆ। ਔਰ ਪੜਤਾਲ ਦੇ ਸ਼ਬਦ ਕਹਿੰਦੇ ਕਮਾਲ ਦੀ, ਤੋਂ ਮੈਂ ਆਇਆ, ਮੈਂ ਤੇਰੇ ਕੋਲ ਉਨਾ ਪਿਆ, ਸ਼ਰਨੀ ਆਇਆ, ਮੈਂ ਆਕਰ ਕੇ ਨੀ, ਮੈਂ ਤੇਰੀ ਸ਼ਰਨ ਵਿੱਚ ਆਇਆ, ਭਰੋਸਾ ਆਇਆ, ਮੈਂ ਯਕੀਨ ਨਾਲ ਆਇਆ, ਕਿਰਪਾ ਆਇਆ, ਤੇਰੀ ਮਿਹਰ ਲੈਣ ਆਇਆ, ਤੋਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੈ ਤੇ ਰਾਖੋ ਸਵਾਮੀ। ਸ਼ਰਨ ਆਉਣ ਦਾ ਮਤਲਬ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਰੱਖ ਲਈ, ਤੇ ਜਿਹੜੇ ਸ਼ਰਨ ਵੀ ਜਾਂਦੇ ਨੇ ਫਿਰ ਉਹ ਦਾਅਵੇ ਨਹੀਂ ਕਰਦੇ। ਸ਼ਰਨ ਮੰਗਣ ਵਾਲਿਆਂ ਦਾ ਹੱਕ ਕੋਈ ਨਹੀਂ ਹੁੰਦਾ। ਇਹ ਕੋਈ ਦੂਜੇ ਮੁਲਕ ਵਿੱਚ ਜਾ ਕੇ ਕਹਿੰਦਾ ਮੈਨੂੰ ਤੁਸੀਂ ਸ਼ਰਨ ਦੇ ਦਿਓ, ਦੇਖੋ ਮੁਲਕ ਵਾਲਿਆਂ ਦੀ ਆਪਣੀ ਬਿਰਧਤਾ, ਉਹਨਾਂ ਦੀ ਆਪਣੀ ਦਿਆਲਤਾ, ਕਹਿਣ ਵੀ ਤੈਨੂੰ ਅਸੀਂ ਆਪਣੇ ਨਾਗਰਿਕ ਆਪਣੇ ਸਿਟੀਜਨ ਦੇ ਬਰਾਬਰ ਤੈਨੂੰ ਥਾਂ ਦੇ ਦਿੰਦੇ ਹਾਂ, ਬਾਕੀ ਜਿਹੜਾ ਸ਼ਰਨ ਵੀ ਜਾਂਦਾ ਉਹਦਾ ਹੱਕ ਕੋਈ ਨਹੀਂ ਬਣਦਾ ਹੁੰਦਾ। ਕਿਉਂਕਿ ਉਹ ਤੇ ਆਪ ਆਇਆ ਤਰਲੇ ਲੈ ਕੇ ਨਾ, ਮੈਨੂੰ ਜ਼ਿੰਦਗੀ ਦੇ ਚਾਰ ਦਿਨ ਜੀਣ ਲਈ ਦੇ ਦਿਓ ਥਾਂ। ਸਾਹਿਬ ਕਹਿੰਦੇ ਨੇ ਪਿਆਰਿਆ, ਉੱਥੇ ਬੇਨਤੀ ਕਰ, ਕਿਉਂ ਭਾਵ ਹੈ ਤੂੰ ਰਾਖੋ ਸਵਾਮੀ, ਮਾਰੇ ਗੁਰੇ ਪਠਾਇਆ, ਮੈਨੂੰ ਗੁਰੂ ਨੇ ਤੇਰੀ ਸ਼ਰਨ ਵਿੱਚ ਭੇਜਿਆ, ਤੇ ਸ਼ਰਨ ਵਿੱਚ ਆਇਆ ਦੇ ਦਾਅਵੇ ਖਤਮ ਨੇ। ਇਬਰਾਹਿਮ ਨੇ, ਇਬਰਾਹਿਮ ਦੀ ਜ਼ਿੰਦਗੀ ਵਿੱਚ ਪਲਟਾ ਇਹ ਗੁਲਾਮ ਨੇ ਲਿਆਂਦਾ ਸੀ, ਖਰੀਦ ਕੇ ਲਿਆਂਦਾ ਸੀ। ਗੁਲਾਮ ਤੈਨੂੰ ਪੁੱਛਿਆ ਕਿ ਬੇਟਾ ਖਾਣਾ ਕੀ ਪਸੰਦ ਕਰੇਗਾ, ਕਹਿੰਦਾ ਜਿਹੜਾ ਮਰਜ਼ੀ ਦੇ ਦੇ, ਰਹਿਣਾ ਕਿਤੇ ਪਸੰਦ ਕਰੇਗਾ, ਕਹਿੰਦਾ ਜਿਹੜੇ ਮਰਜ਼ੀ ਕੋਠੇ ਵਿੱਚ ਰੱਖ ਦਿਆ ਜੀ, ਕੱਪੜੇ ਕਿਹੋ ਜਿਹਾ ਪਾਏਗਾ, ਕਹਿੰਦਾ ਜਿਹੜੇ ਤੁਹਾਨੂੰ ਚੰਗੇ ਲੱਗਣਗੇ। ਉਹਨੇ ਚੌਥਾ ਸਵਾਲ ਕੀਤਾ, ਤੈਨੂੰ ਨਾ ਕਿਹੜੇ ਨਾਲ ਪੁਕਾਰੀਏ, ਕਹਿੰਦਾ ਜਿਹੜੀ ਗੱਲ ਕਹਿਣਾ ਦਾ ਨਾ ਹੀ ਹੈ। ਉਹ ਕਹਿੰਦੇ ਤੇਰੀ ਆਪਣੀ ਮਰਜ਼ੀ ਕੋਈ ਨੀ, ਕੱਪੜੇ ਵੀ ਸਾਡੀ ਮਰਜ਼ੀ ਦੇ, ਖਾਣਾ ਵੀ ਸਾਡੀ ਮਰਜ਼ੀ ਦਾ, ਰਹਿਣਾ ਵੀ ਸਾਡੀ ਮਰਜ਼ੀ ਦਾ, ਨਾ ਵੀ ਸਾਡੀ ਮਰਜ਼ੀ ਦਾ, ਤੇਰੀ ਮਰਜ਼ੀ ਕੋਈ ਨੀ। ਉਹਨੇ ਚਰਨ ਪਕੜ ਕੇ ਕਿਹਾ, ਸਾਡੀਆਂ ਮਰਜ਼ੀਆਂ ਤਾਂ ਉਦਣ ਹੀ ਮੁੱਕ ਗਈਆਂ ਜਿੱਦਣ ਤੂੰ ਖਰੀਦ ਕੇ ਲੈ ਆ, ਖਰੀਦਿਆ ਦੀ ਮਰਜ਼ੀ ਕੀ ਹੁੰਦੀ। ਬਾਬਾ ਜੀ ਨੇ ਤਾਂ ਹੀ ਕਿਹਾ, ਕਹਿੰਦੇ ਨੇ ਕਿ ਦਾਤਾ ਮੁੱਲ ਖਰੀਦੀ, ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਖਾਸ ਦੁਕਾਨਾ, ਜਿੱਤ ਲਾਇਆ ਜਿੱਤ ਲਾਤਾ, ਜਿੱਥੇ ਲਾਏਗਾ ਉੱਥੇ ਲਗਾਂਗੀ, ਗੁਰੂ ਸਾਹਿਬ ਕਿਰਪਾ ਕਰਨ। ਮਾਲਕ ਦੀ ਚਰਨ ਸ਼ਰਨ ਵਿੱਚ ਅਸੀਂ ਸ਼ਰਨ ਮੰਗਦੇ ਜ਼ਰੂਰ ਹਾਂ, ਪਰ ਜ਼ਬਾਨ ਨਾਲ ਸ਼ਰਨ ਕਹਿੰਦੇ, ਅੰਦਰੋਂ ਪੂਰਾ ਕਰਦੇ। ਉੱਥੋਂ ਤੋਂ ਕਹੀ ਜਾਂਦੇ ਸ਼ਰਨ ਵਿੱਚ ਰੱਖੀ, ਅੰਦਰੋਂ ਜਿੱਤ ਤੇ ਬਾਬਾ ਜੀ ਕਹਿ ਦੇਣ ਵੀ ਜਾ ਵੀ ਸੇਵਕਾ, ਆ ਫਿਰ ਤੇ ਥੋੜਾ ਜਿਹਾ ਦੁੱਖ ਆ ਗਿਆ ਤੇ ਉਸਦੇ ਛੱਡ ਕੇ ਭੱਜ ਜਾਣੇ, ਆਪਾਂ ਪੂਜੀ ਗੁਰਦੁਆਰੇ ਆਉਣਾ, ਇਹ ਕੋਈ ਸ਼ਰਨ ਥੋੜਾ ਹੁੰਦੀ। ਮੇਰ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।